ਪਹਿਲੇ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਦਸ਼ਮੇਸ਼ ਜੀ ਦੀ ਗੁਰਮਤ ਸਿੱਖਿਆ। ਸ੍ਰੀ ਗੁਰੂ ਦਸ਼ਮੇਸ਼ ਪਾਤਸ਼ਾਹ ਨੇ ਸਾਰੀ ਵਡਿਆਈ ਗੁਰਸਿੱਖਾਂ ਨੂੰ ਦੇ ਕੇ ਸੱਚੇ ਗੁਰਮੁੱਖਾਂ ਪ੍ਰਾਇਣ ਹੋ ਕੇ ਆਪਣੇ ਆਪ ਨੂੰ ਗੁਰਸਿੱਖਾਂ ਦਾ ਨਿਵਾਜਿਆ ਹੋਇਆ ਦਰਸਾਇਆ। ਗੁਰਸਿੱਖਾਂ ਪ੍ਰਥਾਏ ਗੁਰੂ ਸਾਹਿਬ ਨੇ ਫੁਰਮਾਇਆ, ਇਨ ਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋਰ ਪਰੈ। ਭਾਵ ਗੁਰਸਿੱਖਾਂ ਦੀ ਕਿਰਪਾ ਕਟਾਕਸ਼ ਦੇ ਹੀ ਅਸੀਂ ਸਜੇ ਹੋਏ ਹਾਂ, ਨਹੀਂ ਤਾਂ ਮੇਰੇ ਵਰਗੇ ਅਨੇਕਾਂ ਗਰੀਬ ਭਟਕਦੇ ਫਿਰਦੇ ਹਨ। ਜਿਤਨੇ ਵੀ ਯੁੱਧ ਧਰਮ ਯੁੱਧ ਜਿੱਤੇ ਗਏ ਹਨ, ਸੋ ਸਿੱਖਾਂ ਦੇ ਸਦਕੇ ਹੀ ਜਿੱਤੇ ਗਏ ਹਨ। ਦਾਨ ਪੁੰਨ ਕਰਨ ਦੀ ਸਮਰੱਥਾ ਮੇਰੇ ਵਿੱਚ ਉੱਕੀ ਹੀ ਨਹੀਂ, ਗੁਰਸਿੱਖਾਂ ਦੀ ਸਖਾਵਤ ਕਰਕੇ ਦਾਨ ਕੀਤੇ ਗਏ ਹਨ। ਯੁੱਧ ਜਿੱਤੇ ਇਨਹੀਂ ਕੇ ਪ੍ਰਸਾਦ ਸੁਦਾਨ ਕਰੇ। ਸ੍ਰੇਸ਼ਟ ਦਾਨ ਗੁਰੂ ਘਰ ਅੰਦਰ ਗੁਰਮਤ ਅਨੁਸਾਰ ਕੀ ਹੈ? ਜੀ ਦਾਨ ਗੁਰੂ ਘਰ ਦਾ ਸਭ ਤੋਂ ਵੱਡਾ ਸਿਰਮੌਰ ਦਾਨ ਹੈ। ਪਰਉਪਕਾਰੀ ਗੁਰੂ ਦਸ਼ਮੇਸ਼ ਜੀ ਨੇ ਜਿੱਥੇ ਅੰਮ੍ਰਿਤਮਈ ਸੱਚਾ ਜੀ ਦਾਨ ਦੇ ਕੇ ਗੁਰਸਿੱਖਾਂ ਨੂੰ ਨਿਵਾਜਿਆ, ਉੱਥੇ ਪੰਜਾਂ ਗੁਰਸਿੱਖਾਂ ਤੋਂ ਅੰਮ੍ਰਿਤ ਦਾ ਜੀ ਦਾਨ ਮੰਗਿਆ। ਇਸ ਬਿਧ ਆਪਣੇ ਆਪ ਨੂੰ ਗੁਰਚੇਲਾ ਗੁਰਸਿੱਖਾਂ ਦਾ ਲਾਲਾ ਗੋਲਾ ਸਦਵਾਇਆ। ਧੁਰ ਮੁੱਢ ਤੋਂ ਹੀ ਜੋ ਗਰੀਬੀ ਗੁਰੂ ਸਾਹਿਬ ਦੀ ਆਪਣੀ ਸ੍ਰੇਸ਼ਟ ਸੁਭਾਅ ਅੰਦਰ ਨੂਰੋ ਨੂਰ ਕੀਤੀ ਅਤੇ ਸੱਚਾ ਸਬਕ ਸਿਖਾਇਆ, ਤਾਂ ਇਹ ਸਿਖਾਇਆ ਕਿ ਗੁਰਸਿੱਖਾਂ ਵਿੱਚੋਂ ਕੋਈ ਵੀ ਗੁਰਸਿੱਖ ਸੁਪਨ ਮਾਤਰ ਇਹ ਅਨੁਮਾਨ ਗੁਮਾਨ ਨਾ ਕਰ ਬੈਠੇ ਕਿ ਮੈਂ ਦਾਨ ਦਾਤਾਰ ਹਾਂ। ਸੱਚੇ ਦਾਨ ਦਾਤਾਰ ਗੁਰਤੱਤਾ ਵਾਲੀ ਸਪਿਰਿਟ ਪੰਜਾਂ ਸਿੱਖਾਂ ਅੰਦਰ ਭਰੀ। ਇਹਨਾਂ ਪੰਜਾਂ ਗੁਰਸਿੱਖਾਂ ਵਿੱਚੋਂ ਕਿਸੇ ਨੂੰ ਵੀ ਗੁਰੂ ਸਦਾਉਣ ਦਾ ਪਾਤਰ ਨਹੀਂ ਬਣਾਇਆ। ਹਉਮੈ ਰੋਗ ਦਾ ਉੱਕਾ ਹੀ ਵਿਨਾਸ਼ ਕਰਕੇ, ਜੈਸੀ ਕਿ ਗੁਰੂ ਦਸ਼ਮੇਸ਼ ਜੀ ਨੇ ਗੁਰਸਿੱਖਾਂ ਅੰਦਰ ਗਰੀਬੀ ਦੀ ਸੱਚੀ ਸਪਿਰਿਟ ਭਰੀ ਹੈ, ਅੱਜ ਤਾਈਂ ਕਿਸੇ ਵੀ ਕੌਮ ਦੇ ਹਾਦੀ ਨੇ ਨਹੀਂ ਭਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਧੁਰ ਦਰਗਾਹੋਂ ਸੱਚ ਖੰਡ ਤੋਂ ਗਰੀਬੀ ਪਾਈ। ਇਹੋ ਗਰੀਬੀ ਵਾਲੀ ਦਾਤ ਇਲਾਹੀ ਗੁਰੂ ਦਸ਼ਮੇਸ਼ ਜੀ ਨੇ ਆਪਣੇ ਨਿੱਜ ਆਤਮਾ ਦੇ ਸਮੂਹ ਸਿੱਖਾਂ ਦੀਆਂ ਆਤਮਾਵਾਂ ਅੰਦਰ ਵਰਤਾਈ। ਜੈਸੇ ਕਿ ਗੁਰੂ ਨਾਨਕ ਸਾਹਿਬ ਨੇ ਸਾਰੇ ਸੰਸਾਰ ਅੰਦਰ ਸੱਚੜੇ ਪਰਉਪਕਾਰ ਦਾ ਨਾਮ ਭਰਿਆ ਡੰਕਾ ਬਜਾਇਆ ਅਤੇ ਨਾਮ ਦਾ ਹੀ ਝੰਡਾ ਝੁਲਾਇਆ, ਐਨ ਇਸੇ ਪ੍ਰਕਾਰ ਹੀ ਸ੍ਰੀ ਦਸ਼ਮੇਸ਼ ਜੀ ਨੇ ਨਾਮ ਦਾ ਖੰਡਾ ਖੜਕਾਇਆ। ਇਸੇ ਨਾਮ ਅੰਦਰ ਹੀ ਸੱਚੀ ਸੂਰਮਤਾ ਭਰੀ ਹੋਈ ਹੈ। ਸ੍ਰੀ ਦਸ਼ਮੇਸ਼ ਜੀ ਕੋਈ ਵਿਲੱਖਣ ਪਹਿਲੇ ਗੁਰੂ ਸਾਹਿਬ ਤੋਂ ਵੱਖਰੇ ਖੰਡਾ ਖੜਕੇਸ਼ ਸੂਰਮੇਸ਼ ਗੁਰੂ ਨਹੀਂ ਹੋਏ। ਗੁਰਬਾਣੀ ਅੰਦਰ ਸਪਸ਼ਟ ਤੌਰ 'ਤੇ ਇਸ ਗੱਲ ਨੂੰ ਨਿਤਾਰਿਆ ਗਿਆ ਹੈ ਕਿ ਸੱਚੀ ਸੂਰਮਤਾ ਸੱਚੜੇ ਨਾਮ ਦੀ ਸਿਫਤ ਸਲਾਹ ਅੰਦਰ ਹੀ ਭਰੀ ਪਈ ਹੈ। ਨਾਮ ਦੇ ਰੰਗਾਂ ਵਿੱਚ ਆ ਕੇ ਹੀ ਸੱਚੜੀ ਸੂਰਮਤਾ ਵਾਲਾ ਰੰਗ ਲੱਗਦਾ ਹੈ। ਯਥਾ ਗੁਰਵਾਕ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਧਨਾਸ਼੍ਰੀ ਮਹਲਾ ਪੰਜਵਾਂ। ਸੱਚੀ ਸੂਰਮਤਾ ਜੈਸੀ ਕਿ ਸਮਗਰ ਗੁਰੂ ਸਾਹਿਬਾਨ ਨੇ ਆਪਣਾ ਮਨ ਜਿੱਤਣ ਵਿੱਚ ਦਰਸਾਈ ਹੈ, ਤੈਸੀ ਹੀ ਗੁਰੂ ਦਸ਼ਮੇਸ਼ ਜੀ ਦੇ ਜਣਾਵਣ ਵਿੱਚ ਆਈ ਹੈ। ਜਿਸ ਜਨ ਨੇ ਆਤਮ ਕਲਾ ਨਾਮ ਦੁਆਰਾ ਵਰਤਾ ਕੇ ਆਪਣਾ ਆਪ ਜਿਣਿਆ ਹੈ, ਉਸੇ ਦੇ ਹੀ ਵਸਗਤ ਸਾਰੀ ਦੀਨ ਦੁਨੀ ਦੀ ਸਾਹਿਬੀ ਆ ਗਈ ਹੈ। ਗੁਰਪੁਰੇ ਦੀ ਸੱਚੀ ਵਡਿਆਈ ਹੀ ਇਸੇ ਗੱਲ ਵਿੱਚ ਹੈ ਕਿ ਕੇਵਲ ਪੂਰੇ ਗੁਰੂ ਸਾਹਿਬਾਨ ਦਾ ਸਿੱਖ ਬਣਨ ਕਰਕੇ ਸੱਚੀ ਆਤਮ ਜਿਣਨ ਵਾਲੀ ਸੂਰਮਤਾਈ ਆਉਂਦੀ ਹੈ। ਇਸੇ ਆਤਮ ਰੰਗਾਂ ਵਿੱਚ ਵਾਹਿਗੁਰੂ ਗਾਇਆ ਅਤੇ ਸਿਫਤ ਸਲਾਹਿਆ ਪ੍ਰਗਟ ਪਹਾਰੇ ਵਿਰਸੇ ਵਿੱਚ ਆਉਂਦਾ ਹੈ। ਗੁਰੂ ਦਸ਼ਮੇਸ਼ ਜੀ ਨੇ ਗੁਰੂ ਨਾਨਕ ਸਾਹਿਬ ਦੇ ਦ੍ਰਿੜਾਏ ਹੋਏ ਨਾਮ ਦੀ ਕਲਾ ਨੂੰ ਵਰਤਾ ਕੇ ਹੀ ਗੁਰਸਿੱਖਾਂ ਅੰਦਰ ਸੱਚੀ ਅੰਮ੍ਰਿਤਮਈ ਮਾਰਸ਼ਲ ਸਪਿਰਿਟ ਉਤਪੰਨ ਕੀਤੀ। ਆਮ ਲੋਕਾਂ ਦਾ ਇਹ ਬੜਾ ਹੀ ਭੁਲੇਖਾ ਹੈ ਜੋ ਸ੍ਰੀ ਦਸ਼ਮੇਸ਼ ਜੀ ਦੇ ਉਪਦੇਸ਼ ਨੂੰ ਪਹਿਲੇ ਗੁਰੂ ਪਾਤਸ਼ਾਹੀਆਂ ਦੇ ਉਦੇਸ਼ ਤੋਂ ਅਡਰਾ ਨਿਰੂਪਣ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਾਰੀਆਂ ਗੁਰੂ ਪਾਤਸ਼ਾਹੀਆਂ ਨੇ ਉਪਦੇਸ਼ ਦੇ ਕੇ ਜੈਸਾ ਨਿਰਾਲਾ ਗੁਰਮਤ ਮੰਡਨ ਕੀਤਾ ਹੈ ਤੈਸਾ ਹੀ ਦਸਵੇਂ ਪਾਤਸ਼ਾਹ ਜੀ ਨੇ ਪ੍ਰਤੱਖ ਕਰ ਦਿਖਾਇਆ ਹੈ। ਆਨ ਮਤਾਂ ਦਾ ਖੰਡਨ ਪ੍ਰਥਮ ਗੁਰੂ ਪਾਤਸ਼ਾਹੀਆਂ ਦੀ ਬਾਣੀ ਅੰਦਰ ਕੋਈ ਘੱਟ ਕਰੜਾਈ ਨਾਲ ਨਹੀਂ ਕੀਤਾ ਗਿਆ। ਪਖੰਡ ਦਾ ਖੰਡਨ ਜੈਸਾ ਕਿ ਗੁਰੂ ਦਸ਼ਮੇਸ਼ ਜੀ ਨੇ ਪ੍ਰਤਿਪਾਦਨ ਕੀਤਾ ਹੈ ਇਨ ਬਿਨ ਗੁਰੂ ਪ੍ਰਥਮ ਪਾਤਸ਼ਾਹੀਆਂ ਦੇ ਉਪਦੇਸ਼ਮਈ ਉਦੇਸ਼ ਅਨੁਸਾਰ ਕੀਤਾ ਹੈ। ਹਾਂ, ਇਸ ਪਖੰਡ ਖੰਡਨਮਈ ਉਪਦੇਸ਼ ਨੂੰ ਬੜੇ ਜ਼ੋਰਦਾਰ ਲਹਿਜੇ ਵਿੱਚ ਸਪਸ਼ਟਾਇਆ ਹੈ। ਗੁਰਸਿੱਖਾਂ ਅੰਦਰ ਗੁਰਸਿੱਖੀ ਵਾਲੀ ਅਨਨ ਸਪਿਰਿਟ ਉਤਪੰਨ ਹੀ ਨਹੀਂ ਹੋ ਸਕਦੀ ਜਦ ਤਾਈਂ ਸਿੱਖਾਂ ਨੂੰ ਆਨਮਤਮਈ ਪਖੰਡਾਂ ਨੂੰ ਸਪਸ਼ਟ ਤੌਰ 'ਤੇ ਨਾ ਦਰਸਾਇਆ ਜਾਵੇ। ਇਹ ਪਖੰਡ ਖੰਡਣ ਲਈ ਅਨਮਤ ਵਾਲਾ ਅੰਸਰ ਦ੍ਰਿੜ ਸਪਸ਼ਟਾਈ ਵਿੱਚ ਦ੍ਰਿੜਾ ਕੇ ਗੁਰੂ ਦਸ਼ਮੇਸ਼ ਜੀ ਨੇ ਬੜਾ ਭਾਰਾ ਉਪਕਾਰ ਕੀਤਾ ਹੈ। ਇਹ ਉਪਕਾਰ ਕੇਵਲ ਗੁਰਸਿੱਖਾਂ ਉੱਪਰ ਹੀ ਨਹੀਂ ਬਲਕਿ ਸਾਰੇ ਜਹਾਨ ਉੱਪਰ ਹੀ ਕੀਤਾ ਹੈ। ਦੀਰਘ ਦ੍ਰਿਸ਼ਟੀ ਨਾਲ ਸੋਚ ਵਿਚਾਰ ਕੇ ਦੇਖਿਆ ਜਾਵੇ ਤਾਂ ਗੁਰੂ ਨਾਨਕ ਅਤੇ ਗੁਰੂ ਦਸ਼ਮੇਸ਼ ਜੀ ਦੀ ਪਰਮਾਰਥਕ ਤਲੀਮ ਵਿੱਚ ਭੋਰਾ ਮਾਤਰ ਵੀ ਫਰਕ ਨਹੀਂ। ਜ਼ਮਾਨੇ ਦੀ ਰਵਿਸ਼ ਅਨੁਸਾਰ ਸਮੱਗਰ ਗੁਰੂ ਪਾਤਸ਼ਾਹੀਆਂ ਨੇ ਆਪਣੀ ਤੌਰ ਤਰੀਕਤ ਮਰਿਆਦਾ ਨੂੰ ਬਦਲਿਆ ਹੈ। ਅਸਲੀਅਤ ਅਤੇ ਹਕੀਕਤ ਉਹੀ ਰਹੀ ਹੈ। ਸਾਰੀਆਂ ਗੁਰੂ ਪਾਤਸ਼ਾਹੀਆਂ ਦੇ ਉਪਦੇਸ਼ ਅੰਦਰ ਇੱਕ ਸਾਰ ਹੀ ਰਹੀ ਹੈ। ਰਹਿਮ ਦਇਆ ਧਰਮ ਦਾ ਜੋ ਅੰਸਰ ਮਾਦਾ ਗੁਰੂ ਦਸ਼ਮੇਸ਼ ਜੀ ਦੇ ਸੱਚੜੇ ਉਦੇਸ਼ਮਈ ਉਪਦੇਸ਼ ਅੰਦਰ ਪਾਇਆ ਜਾਂਦਾ ਹੈ, ਸੋ ਸਦਾ ਲਈ ਨਵਾਂ ਨਰੋਇਆ ਗੁਰਸਿੱਖਾਂ ਲਈ ਉਤਸ਼ਾਹਤ ਸਪਿਰਿਟ ਵਿੱਚ ਪਰੋਇਆ ਹੈ। ਸਦੀਵ ਕਾਲ ਲਈ ਇਸੇ ਬਿਧ ਹੀ ਪਰੋਤਾ ਰਹੇਗਾ। ਜਿਸ ਪ੍ਰਾਣੀ ਨੇ ਸ੍ਰੀ ਗੁਰੂ ਦਸ਼ਮੇਸ਼ ਜੀ ਦਾ ਬਖਸ਼ਿਆ ਹੋਇਆ ਖੰਡੇ ਦਾ ਅੰਮ੍ਰਿਤ ਨਹੀਂ ਛਕਿਆ, ਉਸ ਦੀ ਆਤਮਾ ਅੰਦਰ ਗੁਰੂ ਨਾਨਕ ਸਾਹਿਬ ਅਤੇ ਪਹਿਲੀਆਂ ਨੌਵੇਂ ਗੁਰੂ ਪਾਤਸ਼ਾਹੀਆਂ ਦੀ ਨਾਮ ਦ੍ਰਿੜ ਕਰਾਵਣਹਾਰੀ ਚੰਗਾਰੀ ਹੀ ਨਹੀਂ ਪੁੰਗਰੀ। ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਆਰਾ ਨਾਮ ਅਭਿਆਸ ਕਲਾ ਸੰਪੂਰਨ ਅਤੇ ਸੰਚਰਿਤ ਨਹੀਂ ਹੋਈ, ਉਹਨਾਂ ਦੇ ਅੰਦਰ ਸ੍ਰੀ ਦਸ਼ਮੇਸ਼ ਜੀ ਦੀ ਜਗਾਈ ਜਾਗਤ ਕਲਾ ਹੀ ਨਹੀਂ ਆਈ। ਗੁਰੂ ਨਾਨਕ ਦਸ਼ਮੇਸ਼ ਜੀ ਦੇ ਸੱਚੇ ਉਪਦੇਸ਼ ਦਾ ਉੱਤਮ ਤਾਇਆ ਨਿਵਾਜਿਆ ਹੋਇਆ ਸੱਚਾ ਖਾਲਸਾ ਹੀ ਉਹੀ ਹੈ ਜਿਸ ਦੇ ਘਟ ਅੰਦਰ ਪੂਰਨ ਜੋਤ ਜਗ ਜੀਵਨੀ ਆਏ ਜਗੀ ਹੈ। ਇਸ ਜਗ ਜੀਵਨੀ ਜਾਗਤ ਕਲਾ ਵਾਲੀ ਸੰਪੂਰਨਤਾ ਨੂੰ ਸ੍ਰੀ ਦਸ਼ਮੇਸ਼ ਜੀ ਨੇ ਅਧਿਕ ਛਾਂਦੇ ਵਰਤਾ ਕੇ ਸੰਧੂਰਿਤ ਕੀਤਾ ਹੈ, ਵੇਸ ਪਲਟਿਆ ਹੈ। ਬਾਹਰਲੇ ਭੇਖ ਕਿਸੇ ਵੀ ਗੁਰੂ ਪਾਤਸ਼ਾਹੀ ਨੂੰ ਪਸੰਦਤ ਨਹੀਂ। ਫਰਕ ਹੈ ਤਾਂ ਸਿਰਫ ਇਹ ਹੈ ਕਿ ਆਮ ਲੋਕਾਂ ਦੀ ਬੁੱਧੀ ਸ੍ਰੀ ਗੁਰੂ ਦਸ਼ਮੇਸ਼ ਜੀ ਦੇ ਉਪਦੇਸ਼ ਉਦੇਸ਼ ਨੂੰ ਭਲੀ ਪ੍ਰਕਾਰ ਗ੍ਰਹਿਣ ਕਰਨ ਦੀ ਪਾਤਰ ਹੀ ਨਹੀਂ ਰਹੀ। ਆਮ ਲੋਕੀ ਉਰੇ ਉਰੇ ਹੀ ਟੱਕਰਾਂ ਮਾਰਦੇ ਹਨ, ਆਪਣੇ ਮਨ ਦੀ ਮਤ ਅਨੁਸਾਰ ਹੀ ਮਾਰਦੇ ਹਨ। ਉਹਨਾਂ ਦੇ ਉੱਪਰ ਸੱਚੀ ਗੁਰਤੱਤਾ ਵਾਲੀ ਕਲਾ ਵਰਤੀ ਹੀ ਨਹੀਂ। ਜੇ ਵਰਤੇ ਤਾਂ ਕਿਉਂ ਟੱਕਰਾਂ ਮਾਰਨ ਅਤੇ ਕਿਉਂ ਵਿਤਕਰੇ ਚਿਤਾਰਨ? ਇਸ ਪ੍ਰਕਾਰ ਦੀਆਂ ਝੱਖਾਂ ਕਿਉਂ ਮਾਰਨ ਕਿ ਗੁਰੂ ਸਾਹਿਬਾਨ ਦੀ ਤਾਲੀਮ ਵਿੱਚ ਵਿਤਕਰਾ ਹੈ। ਗੁਰੂ ਦਸ਼ਮੇਸ਼ ਜੀ ਦੀ ਗੁਰਤੱਤਾ ਵਿੱਚ ਪੂਰਨ ਉਪਕਾਰਮਈ ਸੂਰਮ ਗਤੀ ਭਰਪੂਰ ਲੀਣੀ ਹੋ ਗਈ। ਸੱਚਾ ਭਰਪੂਰ ਲੀਣਾ ਉਪਕਾਰ ਉਹੀ ਸਿੱਖ ਕਰ ਸਕਦਾ ਹੈ ਜੋ ਗੁਰੂ ਦਸ਼ਮੇਸ਼ ਜੀ ਦਾ ਸੰਚਰਿਆ ਹੋਇਆ ਅੰਮ੍ਰਿਤ ਪਾਨ ਕਰਕੇ ਸੱਚਾ ਸੂਰਮਾ ਸਿੱਖ ਸੱਜੇ। ਸੱਚੀ ਸੂਰਮਤਾ, ਸੱਚੀ ਉਪਕਾਰਤਾ ਵਾਲੀ ਸੱਚੀ ਸਪਿਰਿਟ ਜੈਸੀ ਕਿ ਗੁਰੂ ਦਸ਼ਮੇਸ਼ ਜੀ ਦੇ ਦਰਸਾਏ ਸਿੰਘ ਪੁਣੇ ਵਿੱਚ ਹੈ, ਉਹ ਕਿਸੇ ਵੀ ਉਪਕਾਰੀਅਤ ਵਿੱਚ ਨਹੀਂ ਪਾਈ ਜਾ ਸਕਦੀ। ਭਾਵੇਂ ਕਿਤਨੀ ਹੀ ਸਹਿ ਸਿਆਣਪੀ ਸਰੂਪ ਵਾਲੀ ਸੂਰਤ ਵਿੱਚ ਹੋਵੇ, ਤਾਂ ਤੇ ਸਾਰੇ ਸੰਸਾਰ ਨੂੰ ਗੁਰੂ ਦਸ਼ਮੇਸ਼ ਜੀ ਦੇ ਸੱਚੇ ਅਤੇ ਸੁੱਚੇ ਉਪਕਾਰ ਯਾਦ ਕਰਕੇ ਧੰਨ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦਾ ਜੈ ਜੈਕਾਰਮਈ ਆਲਾਪ ਜਪਣਾ ਚਾਹੀਦਾ ਹੈ।